ਸਤਨਾਮ ਸ੍ਰੀ ਵਾਹਿਗੁਰੂ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ ਮਾਟੀ ਕਾ ਕਿਆ ਧੋਪੈ ਸਵਾਮੀ ਮਾਨਸ ਕੀ ਗਤ ਇਹੀ ਸਮਤ ਦੇਹੋ ਦਿਆਲ ਪ੍ਰਭ ਜਿਤ ਤੁਮ ਹੈ ਅਰਾਧਾ ਨਾਨਕ ਮੰਗੈ ਦਾਨ ਪ੍ਰਭ ਰੇਨ ਪਗ ਸਦਾ ਤੈਂਡੀ ਬੰਦਿਸ਼ ਮੈਂ ਕੋਏ ਨਾ ਡਿਠਾ ਤੂੰ ਨਾਨਕ ਮਨ ਭਾਣਾ ਕੋਲ ਕੁਮਾਈ ਤਿਸ ਮਿੱਤਰ ਵਿਚੋਲੇ ਜਹ ਮਿਲ ਕੰਤ ਪਛਾਣਾ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਇਸ ਮਹਾਨ ਪਾਵਨ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰਸਿੱਖ ਸਾਧ ਸੰਗਤ ਭਾਗੇ ਹੋ ਆਪ ਜੋ ਨਿਤਨੇਮ ਅਨੁਸਾਰ ਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦੇ ਅੰਦਰ ਜੁੜ ਮਿਲ ਬੈਠ ਕੇ ਗੁਰਬਾਣੀ ਕੀਰਤਨ ਸਰਵਣ ਕਰਦੇ ਹੋਏ ਆਪਣਾ ਜੀਵਨ ਸਫਲ ਬਣਾ ਰਹੇ ਹੋ। ਜਿਉਂ ਆਇਆ ਤਨ ਭਾਗ ਜਿਤਨੇ ਕਦਮ ਚੱਲ ਕੇ ਆਏ ਕੋਟਾਨ ਕੋਟ ਸਤਿਗੁਰਾਂ ਦਾ ਸ਼ੁਕਰਾਨਾ ਕਰਦੇ ਹੋਏ ਜੁੜੀਏ ਗੁਰੂ ਚਰਨਾਂ ਦੇ ਨਾਲ ਕਰੀਏ ਮਨ ਬਿਰਤੀ ਨੂੰ ਇਕਾਗਰ ਔਰ ਪਿਆਰ ਸਤਿਕਾਰ ਸਹਿਤ ਸਰਬੱਤ ਮਾਈ ਭਾਈ ਵੀਰ ਬਜ਼ੁਰਗ ਸਤਿਗੁਰੂ ਜੀ ਦੀ ਬਖਸ਼ਿਸ਼ ਗੁਰਫਤਿਹ ਸਾਂਝੀ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿੰਨਾ ਚਿਰ ਇਨਸਾਨ ਮਹਾਂਪੁਰਸ਼ਾਂ ਦੀ ਸੰਗਤ ਵਿੱਚ ਨਹੀਂ ਆਉਂਦਾ, ਧਰਮ ਦੇ ਬਾਰੇ ਦੇ ਵਿੱਚ ਉਸਨੂੰ ਕੋਈ ਜ਼ਿਆਦਾ ਨਾ ਹੀ ਲਗਾਉ ਹੁੰਦਾ ਹੈ ਤੇ ਨਾ ਹੀ ਕੁਝ ਪਤਾ ਹੁੰਦਾ ਹੈ। ਅਸੀਂ ਆਪ ਖੁਦ ਜੇ ਆਪਣੇ ਮਨ ਅੰਦਰ ਝਾਤ ਮਾਰ ਕੇ ਦੇਖੀਏ ਪਹਿਲੇ ਨਾਲੋਂ ਸਾਡੇ ਅੰਦਰ ਵਿਚਾਰਾਂ ਦੀ ਕਿੰਨੀ ਤਬਦੀਲੀ ਆਈ ਹੈ। ਸਤ ਸੰਗਤ ਕਰਨ ਦੇ ਨਾਲ, ਮਹਾਂਪੁਰਸ਼ਾਂ ਦਾ ਸੰਗ ਪ੍ਰਾਪਤ ਹੋਣ ਦੇ ਨਾਲ, ਪਰ ਫਿਰ ਵੀ ਜਦੋਂ ਅਸੀਂ ਮਹਾਂਪੁਰਸ਼ਾਂ ਦੇ ਸੰਗ ਨਹੀਂ ਸਾਂ ਜੁੜੇ, ਸਤ ਸੰਗਤ ਵਿੱਚ ਨਹੀਂ ਸਾਂ ਜੁੜੇ, ਕੁਝ ਕੁ ਧਰਮ ਤੇ ਆਪਾਂ ਉਦੋਂ ਵੀ ਕਰਦੇ ਸਾਂ, ਉਹ ਕਿਉਂ ਕੀਤਾ ਜਾਂਦਾ ਸੀ ਕਿ ਸਾਡੇ ਮਾਂ ਬਾਪ ਵੱਲੋਂ, ਸਾਡੇ ਬਜ਼ੁਰਗਾਂ ਵੱਲੋਂ ਸਾਨੂੰ ਕੁਝ ਇਸ ਪ੍ਰਕਾਰ ਦੀ ਜਾਂ ਤੇ ਸਿੱਖਿਆ ਮਿਲੀ ਸੀ ਜਾਂ ਮਾਤਾ ਪਿਤਾ ਵੱਲੋਂ ਕੁਝ ਸੰਸਕਾਰ ਪ੍ਰਾਪਤ ਹੋਏ ਸਨ ਜਿਸ ਕਰਕੇ ਅਸੀਂ ਧਰਮ ਕਰਦੇ ਸਾਂ। ਪਰ ਕਈ ਲੋਕ ਐਸੇ ਨੇ ਜਿਨ੍ਹਾਂ ਨੂੰ ਨਾ ਹੀ ਕੋਈ ਇਹ ਸਿੱਖਿਆ ਮਿਲੀ ਹੁੰਦੀ ਹੈ, ਨਾ ਹੀ ਕੋਈ ਮਾਤਾ ਪਿਤਾ ਵੱਲੋਂ ਸੰਸਕਾਰ ਮਿਲੇ ਹੁੰਦੇ ਨੇ, ਤੇ ਬਾਅਦ ਵਿੱਚ ਨਾ ਹੀ ਉਹ ਕਿਸੇ ਮਹਾਂਪੁਰਸ਼ਾਂ ਦੇ ਸੰਗ ਜੁੜਦੇ ਨੇ, ਨਾ ਸਤਸੰਗਤ ਕਰਦੇ ਨੇ। ਉਹਨਾਂ ਦੇ ਜੀਵਨ ਅੰਦਰ ਧਰਮ ਦੀ ਕੋਈ ਗੱਲ ਨਹੀਂ ਹੁੰਦੀ, ਉਹਨਾਂ ਦੇ ਜੀਵਨ ਅੰਦਰ ਪਾਪ ਪੁੰਨ ਦਾ ਕੋਈ ਖਿਆਲ ਵਾ ਵਿਚਾਰ ਨਹੀਂ ਹੁੰਦਾ। بس جو کچھ خیال وچ آیا ہے کری جا رہے نے ہو رہے نے ایسے بیانت لوگاں دے جو جیون برتانت سانا ساڑے سامنے آئے کہ انہاں نے ایسے ایسے پامبر کام کیتے پا برے وا پاک کرم کیتے کہ دنیا انہاں دے کرما تو ترہ کے پا ڈر کے رہ گئی جنہاں دے من چ کوئی خیال ہی نہیں سی کہ پن کی ہے جو کچھ ہو رہا ہے بس ٹھیک ہے پاپ ہی کری جا رہے نے دراچار ہی کری جا رہے نے ٹھگیاں چوریاں تاڑے ڈاکے ہی ماری جا رہے نے سب کچھ اے ہی کیتا نہ کوئی سنسکار ملیا ہے نہ کتیوں سکھیا ملی ہے نہ سادھو جنادہ سنگ تے نہ ست سنگت نصیب ہوئی اس کر کے ایسے لوگاں اس سنسار دے اندر تے تھا ہے پر ترم دی دنیا اندر انہاں دی کوئی گل نہیں کیتی جا سکدی پھر جو لوگاں نوں کچھ سکھیا ملی کچھ سنسکار ملے سادھو جناں دے سنگ جڑے ست سنگت کرن لگے انہاں نے ترم اندر پرویش کیتا جدو بندہ ترم اندر پرویش کردا ہے پھر اینا کو خیال تے ضرور بن لگ پیندا ہے پہلا تھوڑا تے بعد وچ بہتا کہ ایہو جا کم کراں جس کرم دا پاپ نال سبند نہ ہوئے ایک وار آکھو ستنام سری پاپ کے میرے ہتھوں کوئی پاپ نہ ہو جاوے میرے ہتھوں کوئی برا نہ ہو جاوے اینا کو وچار آرمب ہو جاندا ہے کوشش کردہ ہے تے کچھ کو پاپ برائیاں چھٹ بھی جاندیاں نے پر پھر ایک چھوٹے جے دائرے اندر گھیرے اندر سیمت ہو کے رہ جاندا ہے کوئی اپنے پریوار تک کوئی اپنے محلے شہر سٹیٹ جا دیش تک جا اس دھرتی تے رہن والے لوگاں تک اپنا وچار سیمت رکھ کے جی رہا ہوندا ہے اس اوستھا دے لوگاں دا ذکر کل دی پوڑی اندر تن گرو نانک دیو سچے پاتشاہ جی نے بخشش کیتا سی چونتی وی پوڑی دے اندر ست گرو جی نے یہ بخشش کیتی سی کہ ترمی بندہ اس پرکار سوچدا ہے کہ پرماتما نے یہ راتاں رتاں چھتے وار یہ سب کچھ بنائے نے کئی طرح دے رنگ روپ بنائے نے کئی طرح دیاں جاتاں دے لوگ بنائے نے پر ایک گل نوں نال پھر لیا کہ اس رب دے گھر اندر او رب دے پیارے جنہاں نے بندگی کر کے اپنی جیون اوستھا نوں بہت اچیا چک لیا ہے وہی اس گھر اندر شوبھا پاؤن گے اسی اس گھر اندر پاو نرنکار دی درگاہ اندر شوبھا پاؤن دے لائق نہیں ساڈے کولوں بہت بھلاں ہوندیاں نے بہت غلطیاں ہوندیاں نے ایسا ایک دھرم کھنڈ دے اندر رہن والے جیو دا خیال ہوندا ہے اتے مگروں اس دے جڑے سبندی ہوندے نے وکھری گل ہوندی ہے کہ وہ ارداس کردے نے ستگرو ہن تو کرپا کر کے انہوں سچ کھنڈ چی بٹھا لے باہر کتے جان نہ دئی ساری زندگی پاویں سچ کھنڈ دے درشن نہ کیتے ہون پر بعد وچ ارداس بھائی صاحب جی ضرور کر دیندے نے سگرو سواریو جو ترم کھنڈ دے اندر رہن والا ہے وہ یہ سمجھدا ہے کہ اس سچ کھنڈ اندر ماں پرشی پرمانت نے وہی پروان ہندے نے نالے بھی جاندا ہے کہ پرماتما دی نظر رحمت کرم دے نال ہی سب کچھ ملدا ہے پر اینا بھی نال سمجھدا ہے کہ پرماتما دے در کچیاں پکیاں دا وچار ضرور ہندا ہے کھرے خزانے پائیے کھوٹے سٹیے بار بار کھریاں نوں خزانے چ پایا جاندا ہے کھوٹے نوں بار سٹیا جاندا ہے ایک دکاندار دے گلے چ کدے کھوٹا پیسہ چلا جائے تو دی پوری کوشش ہوندی ہے کہ یہ جتنی جلدی ہو سکے چل جائے پاو کے نکل جائے جو صحیح سکے ہونگے انہاں نو او چلاون دی بات کوشش کرے گا ساڑی بندی سانو کدے فیک نوٹ مل جائے اسی بھی نیرا سویرا دیکھ دیں کہ کوئی میک ڈاؤنل تے جتھے بیجی چل رہا ہوئے کام اپنا فیک نوٹ چلا دو اگلے نے سانو لودا لایا اسی اگاں کسے نو لا دیا ترمے سکھیا نہیں دیندا پر ساڑی سنساری برتی ہے کہ ساڑے نہ کسے نے ٹھگی کیتی اسی گاں کسے نہ کر لیے یہ نہ بھی سنیا ہے کہ جے ساڑے ہتھوں فیک نوٹ بینک وچ چلا جائے تے وہ رکھ لیندے نے کہ تسی گاں کسے نوں دیو گے وہ اے گل لے کے سوچنا پیندا ہے کہ وہ لوگ اے گل نوں دھرم دے آدھار تے سوچ رہے نے کہ جے تیرے نال کسے نے ٹھگی ماری ہے تے کم سے کم توں تے کسے نال ٹھگی نہ مار رب دے پیارے اے خیال رکھ دے نے کہ واہے گرو دے در تے کچے پکے دا وچار ہوندا ہے جے ہو جیا کوئی کرم کردا ہے اسے پرکار اس نوں پھل ملدا ہے تو ستگرو سچے پاتشاہ جی ہن بخشش کردے نے کہ دھرم کھنڈ تو اگے ہے گیان کھنڈ اس تو اگے اچھی اوستھا اج دی گل اندر تے گیان دی گل صرف او دے کول رہ گئی کہ جڑا چار کتاباں سکول پڑھائی کر گیا کچھ سائنسدانہ دیاں وچاراں پڑھ لیاں جا کچھ ہور پڑھ لیا کھیا جاندا ہے او دے کول بڑا گیان ہے جا کسی نے دھرم دے گرنتھ بڑے پڑھ لے بڑی بحث کرن جوگا ہو گیا بڑیاں گلاں باتاں کر لگ پیا بڑا کتھا کر لگ پیا تے لوگی اس نوں آکھن لگ پیندے نے تے بڑا ودوان ہے یہ تے بڑا گیانی ہے دے کول تے گیان ہی بڑا ہے بڑیاں گلاں کردا ہے چپ ہی نہیں کردا گیان دی نشانی یہ ہے کہ جڑا بولی جائے بس ایک بڑا وڈا آرٹ ہے کہ بولی جاؤ اگلے نوں بولن دا موقع ہی نہ دو آپ ہی اگلا چپ کر جائے گا یہ گیان دا اج ساڈے سامنے پہچان دا روپ ہے پر گردیو کہندے نے گیان کس نوں کہندے نے ستگرو پاتشاہ جی 35ویں پوڑی آرمب کردے نے گردیو دا فرمان ہے دھرم کھنڈ کا اے ہو دھرم کہندے دھرم کھنڈیاں دا کی دھرم ہے جو وچار ہے وہ پہلی پوڑی وچ اسی کہہ دیتا ہے گیان کھنڈ کا آکھو ہو کرم گیان کھنڈ دا ہن میں کرم کہندا جا اس پنکتی دا دوسری طرح ارتھ نکل جائے کہ گرو جی ہن تسی گیان کھنڈ دی جو اوستھا ہے جو کرم ہے وہ کہو کیونکہ تھوڑے جے اچارن دے نال مینج وچ فرق لگدا ہے پیندا ہے آپا ایک شبد پڑھتے ہاں اوکھی کڑی نہ دیکھن دیں اپنا برد سنبھالے جی تے ایتھے ایڑی دے بہاری تے لاتی بندی تے ایک پنکتی بینتی وچ بن جائے گی کہ پرماتما اپنا برد جان کے سنبھال لیں اوکھی کڑی دیکھن نہ دیں تے جے اس نال بندی نہ لائی تے دے بولیا گیا تے اس دا پاو ہے کہ واہے گرو تو اپنا برد جان کے مینو سنبھالیا مینو اوکھی کڑی اوکھا سما دیکھنی نہ دیتا آخو ستنام اس پرکار وچار ارتھ مینس بدل جاندے نے جویں کئی وار آخدا ہونا کہ آپاں اس سلوک بولدے ہاں کرپا کرو دین کے داتے میرا گن اوگن نہ بچارو کوئی جے اوڑے دے اونکڑ لگا نال بندی لا کے اچارن کیتا کروں بول دیتا تے مین سارا ہی بدل جائے گا ایتھے بنتی دا سلوک ہے ایتھے بندی لا کے اچارن نہیں ہوئے گا سگوں بولیا جائے گا کرو کرپا کرو میرے تے کرپا کرو میرا گن اوگن نہ وچارو جے آپاں بولیا کرپا کروں کروں دا پاو ہے کہ میں تیرے تے کرپا کردا ہوں اس پرکار اچارن دے نال بڑے مینج دا فرق پی جاندا ہے تھوڑی جی ماترا ادھر ادھر کر دے ہو جویں کسی ودوان نے ایک گل کہی کہ پردیش بیٹھے ہوئے نے کسی دے کرے ایک چٹھی لکھی ٹیلی گرام کیتی ٹیلی گرام دے وچ ایک ہی لائن لکھی جاندی ہے تے ٹیلی گرام وچ لکھیا گیا کسی دا نام لے کے لکھیا گیا کہ او اجمیر گیا ہے اجمیر ایک شہر ہندوستان دا نام ہے پر جدو لکھن لگا اس نے ممے دے اتے لاوا نہ پائی جو لے کے بھیج دیتا جدو کرے ٹیلی گرام گئی تے گھر وچ رونا پٹنا پی گیا کہ سب کچھ کیوں ایک ہی ہو گیا پر بعد وچ پوچھا گیا کہ کی گل ہو گئی تے انہاں نے آکھیا کہ اس پرکار ٹیلی گرام آئی ہے نام لکھ کے ساڈے منڈے دا تے لکھیا گیا کہ وہ اج مر گیا ہے اجمیر ممے تے لاواں نہ پاؤ گے تے اس دا ارتھ بن جائے گا کہ اج مر گیا ہے ایک لاواں نہ پاؤن کر کے ارتھ کنا بدل گیا پر جدو سارا پتہ لگا تے پھر سمجھ آئی کہ اونے تے اے لکھیا سی کہ او اجمیر گیا ہے آکھو ستنام سری پاو کے چھوٹی جی لگ ماتر دے نال ارتھ دے وچ بہت فرق پی جاندا اسی تے انہاں گلاں نوں آکھ دے کہ ایویں ہی ہے انہاں دے کی بچارے بس پیار دی گل جو مرضی بولی جاؤ وہ تے مبارک ایتھے کسے دی کوئی حرک دی اپنی حیثیت جو مرضی کرے پر جدو وچار دی گل آ جاندی ہے وچارنا پیندا ہے بنتی ہے گیان خنڈ کا آنکھوں کرم گیان خنڈ دا جو کرم ہے گیان خنڈیاں دی جو اوستھا ہے وہ کی ہے ہن سوچ وچار ایک گھر پروار محلے دیش دنیا تو اگے چلی تے پھر گیان کھنڈ وچ پہنچے ہوئے دی سوچ وچار کیسی بن گئی کیتے پون پانی وے سنتر ایتھے ووینا ہے آپا جے پڑھا گے دیکھ کے تے پھر وے سنتر ہی بولاں گے نہیں تے سی وے سنتر ہی بولاں گے کیتے پون پانی وے سنتر کیتے کان مہیس پہلا تے جانیا جاندہ سی ایک ہوا ہے ایک پانی ہے ایک اگ ہے کان ایک کرشن ایک ہے مہیش شیو ایک ہے پر جدو گیان کھنڈ دی اوستھا وچ چلا گیا جیو پھر آکھدا اے پرماتما تیرے پیدا کیتے ہوئے مہیش بھی بہت نے شیو بھی بہت نے کان پاو کرشن بھی بہت نے بے سنتر اگ پانی تے ہوا بھی کئی طرح دے نے تے بہت نے کوئی ایک نہیں بے انت نے کیتے تو پاو کنے ہی نے کیتے برم ہے کاڑت کڑی ہے روپ رنگ کے ویس کنے ہی برہما نے کوئی ایک نہیں بہت نے جو کاڑت کر رہے نے پاو سنسار دی ساجنا ساجن والے نے سنسار نو بناون والے نے وہ بھی ایک نہیں بہت نے تے اس دے بنائے ہوئے روپ رنگ تے ویس بھی بہت نے کوئی ایک نہیں کیا نہیں جا سکدا کہ ایک ہی روپ ہے ایک ہی رنگ ہے گیان کھنڈ دی اوستھا وچ گیا ہویا سانو گیان کھنڈی نو ہن اے سب کچھ اس پرماتما دی بےانتتائی محسوس ہون لگی پہلا تے کیول اس دھرتی تے ہی جو کچھ ہو رہا سی او دی گل کردا سی ہن برہمنڈ دی گل ہو رہی ہے کیتیا کرم بھومی میر کیتے ایتھے وشرام دینا ہے کیتے دو نے جنوں اسی جلدی وچ کیتے کیتے تو اپدیش بولدے ہاں ایتھے ہے کیتیا کرم بھومی میر کیتے پاو کے پرماتما دیاں رچت کرم کرن والیاں ترم کرن والیاں بھومیاں بھی بہت نے ترتیاں بھی بہت نے ترتیاں تے بہت نے پر ساریاں ترتیاں تے کرم تے نہیں ہو رہا اج اسی اس گل نوں من چکے ہاں کہ ساریاں ترتیاں تے لوگاں دی سنسار دی جیواں دی وسو ہے نہیں تے جدوں کوئی جیو نہیں پھر کرم کا دا اتنا پتا ہے کہ اس ترتی تے وسوں ہے تے اینا کو اسی اندازہ لگا سکدے ہاں کہ کسے ہور ترتی تے بھی وسوں ہوئے گی سری گرو نانک دیو سچے پاتشاہ جی جدوں دستگیر پیر دے بیٹے نوں لے کے گئے سن ہور ترتیاں تے اوتھے لے کے گئے سن جتھے وسوں سی تے اوتھے پھر کیرتن ست سنگت ہو رہی سی آکھو ستنام آپ جیسے رب دے پیارے اتھے جڑے بیٹھے سن اس جگہ ستگرو پاتشاہ جی نے دکھایا تے اس گل تو انج لگدا ہے کہ جتوں تک گرو نانک دیو سچے پاتشاہ جی نے پیر دے بیٹے نو جو کچھ دکھا دیتا سی اج دا وگیان جیڑا بہت کچھ بولدا ہے او تے اجے بہت پورے ہی ہے او تے ایتھوں تک پہنچے آئی اونے کئی ترتیاں لبتے لئیاں نے ਪਰ ਕਹਿੰਦਾ ਹੈ ਕਿ ਇੱਥੇ ਆਕਸੀਜਨ ਨਹੀਂ, ਇੱਥੇ ਵਸੋਂ ਹੋ ਨਹੀਂ ਸਕਦੀ। ਐਸੇ ਉਸ ਦੇ ਖਿਆਲ ਨੇ ਅਜੇ ਤੱਕ ਇਹ ਨਹੀਂ ਦੱਸਿਆ ਕਿ ਕੋਈ ਹੋਰ ਧਰਤੀ ਵੀ ਹੈ ਜਿੱਥੇ ਸਾਡੇ ਤਰ੍ਹਾਂ ਲੋਕ ਰਹਿ ਰਹੇ ਨੇ। ਆਖੋ ਸਤਨਾਮ। ਗਿਆਨ ਖੰਡ ਦੇ ਵਿੱਚ ਰਹਿਣ ਵਾਲਾ ਜੀਵ, ਗਿਆਨ ਖੰਡੀ ਅਵਸਥਾ ਦਾ ਬੰਦਾ ਇਹ ਜਾਣਦਾ ਹੈ ਕਿ ਉਸ ਦੀਆਂ ਕਈ ਭੂਮੀਆਂ ਨੇ, ਐਸੀਆਂ ਜਿੱਥੇ ਕਰਮ ਹੋ ਰਿਹਾ, ਜਿੱਥੇ ਵਸੋਂ ਹੈ। ਮੇਰ ਮੇਰ ਤੋਂ ਭਾਵ ਹੁੰਦਾ ਹੈ ਪਹਾੜ ਪਰਬਤ, ਪਹਾੜ ਪਰਬਤ ਵੀ ਬਹੁਤ ਨੇ। ਸਾਨੂੰ ਤੇ ਸਿਰਫ ਇੰਨਾ ਕੀ ਸਾਡੇ ਸਾਇੰਸਦਾਨਾਂ ਨੂੰ ਪਤਾ ਹੋਵੇਗਾ ਕਿ ਹਿਮਾਲਿਆ ਰੌਕੀ ਪਰਬਤ ਹੈ ਜਾਂ ਹੋਰ ਕੋਈ ਪਰਬਤਾਂ ਦੇ ਨਾਂ ਹੋਣਗੇ। ਪਰ ਗਿਆਨ ਖੰਡ ਦੀ ਅਵਸਥਾ ਚ ਜਦੋਂ ਕੋਈ ਪਹੁੰਚ ਜਾਂਦਾ ਹੈ, ਉਹ ਕਹਿੰਦਾ ਹੈ ਪਹਾੜ ਪਰਬਤ ਵੀ ਬੜੇ ਨੇ, ਉਹਨੂੰ ਬਹੁਤ ਦਿਸਣ ਲੱਗ ਪੈਂਦੇ। ਅਸੀਂ ਤੇ ਇੱਕ ਧਰੂਵ ਭਗਤ ਦੀ ਗੱਲ ਕਰਦੇ ਹਾਂ, ਪਰ ਗਿਆਨ ਖੰਡ ਦੀ ਅਵਸਥਾ ਵਿੱਚ ਪੁੱਜਿਆ ਹੋਇਆ ਕਹਿੰਦਾ ਹੈ ਕਿ ਧਰੂਵ ਭਗਤ ਵੀ ਬਹੁਤ ਨੇ। ਆਖੋ ਸਤਨਾਮ। ਧਰੂਵ ਭਗਤ ਜੈਸੇ ਸਿਦਕਵਾਨ, ਸ਼ਰਧਾਵਾਨ, ਨਿਸ਼ਚੇ ਵਾਲੇ ਵੀ ਬਹੁਤ ਨੇ। ਉਸਦਾ ਹੀ ਕਿਉਂ ਜ਼ਿਕਰ ਕੀਤਾ? ਹੋਰ ਵੀ ਬਹੁਤ ਭਗਤ ਹੋਏ ਨੇ। ਉਸਦਾ ਜ਼ਿਕਰ ਇਸ ਕਰਕੇ ਆਇਆ ਹੈ ਕਿ ਜੋ ਨਿਸ਼ਚਾ ਭਰੋਸਾ ਵਿਸ਼ਵਾਸ ਜਿਸ ਉਮਰ ਵਿੱਚ ਧਰੂਵ ਦਾ ਸੀ, ਉਹ ਹੋਣਾ ਬਹੁਤ ਔਖਾ ਹੈ, ਬਹੁਤ ਔਖਾ ਹੈ। ਉਮਰ ਬਹੁਤ ਛੋਟੀ ਸੀ। ਗੁਰਦੇਵ ਨੇ ਬਾਣੀ ਅੰਦਰ ਉਸਦੀ ਉਮਰ ਦਾ ਵੀ ਵਰਣਨ ਜ਼ਿਕਰ ਕੀਤਾ ਹੈ, ਪਾਂਚ ਬਰਖ ਕੋ ਅਨਾਥ ਧਰੂਵ ਬਾਰਖ, ਪੰਜ ਸਾਲਾਂ ਦਾ, ਬਰਖ ਤੋਂ ਭਾਵ ਸਾਲ, ਪੰਜ ਸਾਲਾਂ ਦਾ ਧਰੂਵ ਬਹੁਤ ਵੱਡਾ ਨਹੀਂ ਸੀ। ਅਨਾਥ ਧਰੂ ਬਾਰਕ ਹਰ ਸਿਮਰਤ ਅਮਰ ਅਟਾਰੇ, ਜਦੋਂ ਉਸ ਨੂੰ ਘਰ ਤੋਂ ਬੇਦਖਲ ਕਰ ਦਿੱਤਾ ਗਿਆ, ਕਹਿੰਦੇ ਸਿਮਰ ਕੇ, ਆਰਾਧ ਕੇ, ਜਪ ਕੇ, ਬੰਦਗੀ ਕਰਕੇ ਉਹ ਅਮਰ ਅਟਾਰੇ ਪਦਵੀ ਨੂੰ ਪਹੁੰਚ ਗਿਆ। ਇੱਕ ਵਾਰ ਆਖੋ ਸਤਨਾਮ। ਇਸ ਅਵਸਥਾ ਨੂੰ ਧਰੂ ਪਹੁੰਚ ਗਿਆ, ਜਿਹਦੇ ਸਾਹਮਣੇ ਕਈ ਤਰ੍ਹਾਂ ਦੇ ਡਰ ਰੱਖੇ ਗਏ ਕਿ ਜਿੱਥੇ ਤੂੰ ਬੰਦਗੀ ਕਰਨ ਵਾਸਤੇ ਜਾ ਰਿਹਾ ਉੱਥੇ ਬੜੇ ਡਰਾਉਣੇ ਭਿਆਨਕ ਜਾਨਵਰ ਨੇ, ਬਹੁਤ ਖੂੰਖਾਰੂ ਮਾਸਾਹਾਰੀ ਜਾਨਵਰ ਨੇ ਜੋ ਤੈਨੂੰ ਮਾਰ ਦੇਣਗੇ। ਤੇ ਅਡੋਲ ਆਖਦਾ ਹੈ ਕਿ ਜੋ ਵੀ ਹੋਏਗਾ ਉਹ ਪਰਮਾਤਮਾ ਜਾਣੇ, ਪਰ ਹੁਣ ਉਸ ਦੀ ਬੰਦਗੀ ਕਰਨੀ ਹੈ। ਫਿਰ ਡਰ ਤੋਂ ਬਾਅਦ ਲਾਲਚ ਦਿੱਤਾ ਗਿਆ, ਆਖਦੇ ਹੁੰਦੇ ਨੇ ਕਿ ਧਰਮ ਤੋਂ ਮੋੜਨ ਵਾਸਤੇ ਕੋਈ ਵੀ ਬੰਦਾ ਧਰਮ ਤੋਂ ਮੋੜਨ ਵਾਲੇ ਨੂੰ ਦੋ ਚੀਜ਼ਾਂ ਹੀ ਉਹਦੇ ਤੇ ਇਸਤੇਮਾਲ ਕਰਦਾ ਹੈ, ਇੱਕ ਤੇ ਡਰ, ਦੂਜਾ ਲਾਲਚ। ਸਾਹਿਬਜ਼ਾਦਿਆਂ ਨੂੰ ਵੀ ਸੂਬੇ ਸਰਹੰਦ ਦੀ ਕਚਹਿਰੀ ਵਿੱਚ ਪਹਿਲਾਂ ਲਾਲਚ ਤੇ ਫਿਰ ਡਰ ਦਿੱਤਾ ਗਿਆ ਸੀ। ਤੇ ਜਿਸ ਨੂੰ ਵੀ ਧਰਮ ਤੋਂ ਮੋੜਨਾ ਹੋਵੇ ਉਹਨੂੰ ਲਾਲਚ ਦਿੱਤੇ ਜਾਂਦੇ ਨੇ, ਤੈਨੂੰ ਬਹੁਤ ਸੁੱਖ ਦਿੱਤੇ ਜਾਣਗੇ। ਸਾਨੂੰ ਵੀ ਲਾਲਚ ਦਿੱਤੇ ਜਾਂਦੇ ਨੇ ਕਿ ਜੋਬ ਚੰਗੀ ਮਿਲ ਜਾਏਗੀ, ਵਾਲ ਕਟਾ ਲਓ, ਕੇਸ ਕਟਾ ਲਓ, ਕੇਸ ਦਾੜੀ ਮਨਾ ਕੇ ਬਸ ਘੋਣ ਮੋਣ ਹੋ ਕੇ ਆ ਜਾਓ, ਜੋਬ ਅੱਛੀ ਮਿਲ ਜਾਏਗੀ। ਲਾਲਚ ਦਿੱਤਾ ਗਿਆ ਤੇ ਲਾਲਚ ਦੇ ਅਧੀਨ ਬੰਦਾ ਆਇਆ ਹੋਇਆ ਫਿਰ ਕਿਹੜੀ ਦੇਰ ਲਾਉਂਦਾ ਹੈ? ਉਹ ਆਖਦਾ ਘਰ ਦੀ ਖੇਤੀ ਏ, ਫੇਰ ਹੋ ਜਾਣੀ, ਇਹਨੂੰ ਕੀ ਏ, ਕਿਹੜਾ ਦੁੱਖ ਲੱਗਦਾ ਏ? ਕਿਤੇ ਘਰ ਦੀ ਖੇਤੀ ਸਮਝ ਕੇ ਹੱਥ ਬਹਾਨਾ ਕਟਾ ਬਹਿਣਾ, ਇਹ ਮੁੜ ਕੇ ਨਹੀਂ ਆਏਗਾ। ਸਤਨਾਮ ਸਿਰੀ। ਇਹ ਤੇ ਫੇਰ ਵੀ ਆ ਜਾਂਦੇ ਨੇ, ਆਪਾਂ ਢੀਠ ਹੋ ਕੇ ਕਟਾਈ ਜਾਂਦੇ ਹਾਂ, ਪਰ ਉਹ ਵੀ ਅੱਗੋਂ ਸਾਡੇ ਨਾਲ ਢੀਠ ਨੇ, ਉਹ ਆਈ ਜਾਂਦੇ ਨੇ। ਸੋਚਦਾ ਹੁੰਦਾ ਕਿ ਜੇ ਕਿਤੇ ਐਸੀ ਨੀਅਤ ਹੋ ਜੇ ਕਿ ਉਹ ਇਹ ਆਪਣਾ ਫੈਸਲਾ ਛੱਡ ਦੇਣ ਕਿ ਆਪਾਂ ਮੁੜ ਕੇ ਆਉਣਾ ਨਹੀਂ, ਫਿਰ ਤੇ ਸਾਨੂੰ ਬੜਾ ਮੁਸ਼ਕਲ ਹੋ ਜਾਏਗਾ, ਬਹੁਤ ਮੁਸ਼ਕਲ ਹੋ ਜਾਏਗਾ। ਫਿਰ ਤੇ ਅਰਦਾਸਾਂ ਬੇਨਤੀਆਂ ਵੀ ਕੰਮ ਨਹੀਂ ਆਉਣਗੀਆਂ ਕਿ ਸਤਿਗੁਰੂ ਹੁਣ ਤੇ ਕਿਰਪਾ ਕਰ, ਸਮਾਜ ਵੀ ਸਾਨੂੰ ਚੰਗੇ ਨਾਂ ਨਾਲ ਨਹੀਂ ਪੁਕਾਰਦਾ। ਸੋ ਲਾਲਚ ਦਿੱਤਾ ਜਾਂਦਾ ਹੈ, ਧਰੂ ਨੂੰ ਵੀ ਲਾਲਚ ਦਿੱਤਾ ਗਿਆ ਕਿ ਤੈਨੂੰ ਅੱਧਾ ਰਾਜ ਭਾਗ ਮਿਲ ਜਾਏਗਾ, ਮੁੜ ਜਾ। ਤੇ ਆਖਦੇ ਨੇ, ਧਰੂ ਨੇ ਆਖਿਆ, ਇੱਕ ਬੰਦਗੀ ਦੇ ਰਾਹ ਤੇ ਚੱਲਣ ਵਾਲੇ ਨੂੰ ਅਜੇ ਚੱਲਿਆ ਹੀ ਹੈ ਤੇ ਉਹਨੂੰ ਅੱਧੇ ਰਾਜ ਦੀ ਆਫਰ ਹੋ ਗਈ ਹੈ, ਤੇ ਜੇ ਉਹ ਸਾਰਾ ਹੀ ਜੇ ਉਹ ਬੰਦਗੀ ਕਰ ਲਏਗਾ ਤੇ ਫਿਰ ਉਹਨੂੰ ਕਿੰਨਾ ਕੁ ਸੁੱਖ ਮਿਲੇਗਾ, ਕਿੰਨਾ ਕੁ ਸੁੱਖ ਮਿਲੇਗਾ। ਆਖਦੇ ਨੇ, ਕੋਈ ਕਿਸੇ ਅਮੀਰ ਦੇ ਦੁਆਰੇ ਤੇ ਝਾੜੂ ਮਾਰਿਆ ਕਰੇ, ਸੇਵਾ ਕਰਿਆ ਕਰੇ। ਰਾਜਾ ਪ੍ਰਸੰਨ ਹੋਇਆ ਤੇ ਉਸ ਝਾੜੂ ਮਾਰਨ ਵਾਲੀ ਦੀ ਗਰੀਬੀ ਦੂਰ ਕਰ ਦਿੱਤੀ, ਸੋਹਣਾ ਸੁੰਦਰ ਮਹੱਲ ਬਣਾ ਦਿੱਤਾ, ਬੇਅੰਤ ਮਾਇਆ ਦੇ ਦਿੱਤੀ, ਬਹੁਤ ਪੈਸਾ ਦੇ ਦਿੱਤਾ ਤੇ ਆਖਿਆ ਕਿ ਹੁਣ ਤੂੰ ਆਰਾਮ ਨਾਲ ਆਪਣਾ ਜੀਵਨ ਬਤੀਤ ਕਰ ਸਕਦੀ ਹੈ। ਪਰ ਹੈਰਾਨੀ ਦੀ ਹੱਦ ਨਾ ਰਹੀ ਕਿ ਅਗਲਾ ਦਿਨ ਹੋਇਆ ਤੇ ਉਹ ਫੇਰ ਉਸਦੇ ਦੁਆਰੇ ਤੇ ਝਾੜੂ ਮਾਰ ਰਹੀ ਹੈ, ਸੇਵਾ ਕਰ ਰਹੀ ਹੈ। ਉਸਨੇ ਬੁਲਾ ਲਿਆ ਕਿ ਤੈਨੂੰ ਇੰਨਾ ਧਨ ਮਿਲ ਗਿਆ, ਘਰ ਮਿਲ ਗਿਆ, ਸਾਰੇ ਸੁੱਖ ਮਿਲ ਗਏ, ਆਪਣੇ ਪਰਿਵਾਰ ਵਿੱਚ ਸੁੱਖ ਨਾਲ ਜੀ, ਹੁਣ ਤੈਨੂੰ ਝਾੜੂ ਮਾਰਨ ਦੀ ਕੀ ਲੋੜ ਹੈ। ਹੱਥ ਜੋੜੇ ਤੇ ਆਖਣ ਲੱਗੀ, ਰਾਜਨ ਜਿਸ ਝਾੜੂ ਦੇ ਸਦਕਾ ਮੈਨੂੰ ਇਹ, ਜਿਸ ਸੇਵਾ ਦਾ ਸਦਕਾ ਮੈਨੂੰ ਇਹ ਸਭ ਕੁਝ ਮਿਲਿਆ ਹੈ, ਮੈਂ ਭਲਾ ਉਹਨੂੰ ਕਿਵੇਂ ਛੱਡ ਦੇਵਾਂ? ਆਖੋ ਸਤਨਾਮ, ਉਹਨੂੰ ਕਿਵੇਂ ਛੱਡ ਦੇਵਾਂ? ਬਹੁਤ ਸਿਆਣੀ ਹੋਵੇਗੀ। ਆਪਾਂ ਨੂੰ ਤੇ ਜਦੋਂ ਮਿਲ ਜਾਂਦਾ ਫਿਰ ਕਹਿੰਦੇ ਕਿ ਹੁਣ ਥੋੜਾ ਆਪਾਂ ਮਾਰਨਾ ਝਾੜੂ, ਸੇਵਾ ਕੀਤੀ, ਫਲ ਮਿਲ ਗਿਆ, ਤੂੰ ਕੌਣ, ਮੈਂ ਕੌਣ? ਮੈਂ ਇੱਕ ਮਹਾਤਮਾ ਦੀ ਕਥਾ ਪੜ੍ਹਦਾ ਸੀ ਕਿ ਮਹਾਤਮਾ ਨੇ ਇੱਕ ਬੁੱਤ ਰੱਖਿਆ, ਬੁੱਤ ਪੱਥਰ ਦਾ ਬੁੱਤ ਸੀ ਤੇ ਉਹਦਾ ਧਿਆਨ ਲਾਉਂਦਾ ਸੀ। ਧਿਆਨ ਲਾਉਂਦਿਆਂ ਲਾਉਂਦਿਆਂ ਫਿਰ ਮਾਨਤਾ ਬੜੀ ਵਧ ਗਈ, ਲੋਕ ਉਹਦੀ ਪੂਜਾ ਕਰਨ ਲੱਗ ਪਏ, ਕਹਿਣ ਲੱਗ ਪਏ ਇਹ ਤੇ ਰੱਬ ਹੈ। ਕਹਿੰਦੇ ਫਿਰ ਉਸ ਬੁੱਤ ਨੂੰ ਮਹਾਤਮਾ ਨੇ ਬਾਹਰ ਗਾਰ ਵਿੱਚ ਰਖਵਾ ਦਿੱਤਾ ਕਿ ਹੁਣ ਇਸ ਦੀ ਲੋੜ ਨਹੀਂ ਕਿਉਂਕਿ ਮੈਨੂੰ ਪ੍ਰਾਪਤੀ ਹੋ ਗਈ ਹੈ। ਪਿਆਰਿਆ, ਜਿਸ ਦਾ ਧਿਆਨ ਲਾ ਲਾ ਕੇ, ਜਿਸ ਦੀ ਪੂਜਾ ਕਰਕੇ ਤੂੰ ਪੂਜਣ ਯੋਗ ਹੋ ਗਿਆ, ਅੱਜ ਉਸ ਦੀ ਐਸੀ ਨਿਰਾਦਰੀ। ਉਹ ਤੇ ਉਹ ਗੱਲ ਹੋ ਗਈ ਕਿ ਜਦੋਂ ਅਸੀਂ ਬੱਚੇ ਸੀ ਉਦੋਂ ਤੇ ਉਡੀਕਦੇ ਸੀ ਕਿ ਡੈਡੀ ਕਦੋਂ ਘਰੇ ਆਵੇ, ਮਾਂ ਕਦੋਂ ਘਰੇ ਆਵੇ, ਬੜਾ ਹੁੰਦਾ ਸੀ। ਜਦੋਂ ਆਪਣੇ ਪੈਰਾਂ ਤੇ ਹੋ ਗਏ, ਕਾਰ ਵੀ ਚਲਾਉਣੀ ਆ ਗਈ, ਲਾਇਸੈਂਸ ਵੀ ਮਿਲ ਗਿਆ, ਸਭ ਕੁਝ ਹੋ ਗਿਆ, ਕੰਮ ਵੀ ਅੱਛਾ ਮਿਲ ਗਿਆ, ਤੇ ਫਿਰ ਕਹਿੰਦੇ ਆ ਕਿ ਮਾਂ ਪਿਓ ਹੁਣ ਘਰੋਂ ਜਾਵੇ ਕਦੋਂ? ਆਖੋ ਸਤਨਾਮ, ਹੁਣ ਇਹ ਗੁਜਰੇ ਕਦੋਂ? ਕਦੋਂ ਸਾਨੂੰ ਫਰੀਡਮ ਮਿਲ ਜਾਏ ਪੂਰੀ? ਜਦੋਂ ਲੋੜ ਸੀ ਉਦੋਂ ਤੇ ਪਲ ਪਲ ਵਾਸਤੇ ਰੋਂਦੇ ਸੀ ਕਿ ਕੱਲਿਆਂ ਨੀਂਦ ਨੀ ਆਉਂਦੀ, ਡਰ ਲੱਗਦਾ ਹੈ। ਅੱਜ ਉਹੀ ਬਿਰਧ ਬਾਪ ਬਾਪ ਸਾਨੂੰ ਵੱਢਣ ਨੂੰ ਪੈਂਦੇ ਨੇ ਕਿ ਇਹ ਚੰਗੇ ਨਹੀਂ ਲੱਗਦੇ। ਇੰਨੇ ਸੈਲਫਿਸ਼, ਇਤਨੇ ਮਤਲਬ ਪ੍ਰਸਤ ਦੁਨੀਆਂ ਦੇ ਲੋਕ ਹੋ ਗਏ। ਗੁਰਦੇਵ ਨੇ ਕਹਿ ਦਿੱਤਾ, ਨਾਨਕ ਦੁਨੀਆਂ ਕੈਸੀ ਹੋਈ, ਸਾਲਕ ਮਿਤ ਨਾ ਰਹੋ ਕੋਈ। ਐਸੇ ਲੋਕ ਹੋ ਗਏ ਮਤਲਬ ਪ੍ਰਸਤ। ਧਰੂ ਭਗਤ ਜੀ ਕਹਿਣ ਲੱਗੇ, ਰਾਹ ਤੇ ਬੰਦਗੀ ਦੇ ਚੱਲਿਆਂ ਅੱਧਾ ਰਾਜ ਮਿਲ ਜਾਏ ਹੁਣ ਕਰੂੰਗਾ, ਦੇਖਣਾ ਹੈ ਕਿ ਇਹਦੋਂ ਅੱਗੇ ਕੀ ਮਿਲਦਾ। ਫਿਰ ਰਾਜ ਵੀ ਮਿਲਿਆ, ਅਮਰ ਅਟਾਰੇ ਦੀ ਪਦਵੀ ਵੀ ਮਿਲੀ। ਗੁਰਦੇਵ ਕਹਿੰਦੇ ਨੇ ਜਦੋਂ ਗਿਆਨ ਖੰਡ ਦੀ ਅਵਸਥਾ ਚ ਪਹੁੰਚਿਆ ਕੋਈ, ਤੇ ਫਿਰ ਧਰੂ ਵੀ ਇੱਕ ਨਹੀਂ ਦਿਸੇ ਕਿ ਉਸ ਪਰਮਾਤਮਾ ਦੇ ਬੰਦਗੀ ਕਰਨ ਵਾਲੇ ਨਿਸ਼ਚੇਵਾਨ ਕੋਈ ਇੱਕ ਧਰੂ ਨਹੀਂ, ਬਹੁਤ ਨੇ। ਕੇਤੇ ਧੂ ਉਪਦੇਸ਼, ਉਪਦੇਸ਼ ਤੋਂ ਭਾਵ ਹੁੰਦਾ ਹੈ ਨਾਰਦ, ਜਿਹਨੇ ਉਪਦੇਸ਼ ਕੀਤਾ ਸੀ, ਉਪਦੇਸ਼ ਕਰਨ ਵਾਲੇ ਵੀ ਬਹੁਤ ਨੇ। ਕੇਤੇ ਇੰਦ ਚੰਦ ਸੂਰ, ਕੇਤੇ ਇੱਥੇ ਵਿਸਰਾਮ ਦੇਣਾ, ਵਿਸਰਾਮ ਤੋਂ ਭਾਵ ਕੌਮਾ ਹੁੰਦਾ ਹੈ। ਜਦੋਂ ਗਿਆਨ ਖੰਡ ਦੀ ਅਵਸਥਾ ਚ ਪਹੁੰਚਿਆ ਤੇ ਹੁਣ ਦਿਸਿਆ ਕਿ ਇੰਦਰ ਚੰਦ ਸੂਰਜ ਇਹ ਵੀ ਬਹੁਤ ਨੇ। ਮੰਡਲ ਦੇਸ਼, ਉਹ ਦੇਸ਼ ਉਸ ਉਹਨਾਂ ਦੇ ਭਾਗ ਇਹ ਵੀ ਬਹੁਤ ਨੇ। ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਵੇਸ਼, ਸਿੱਧ ਵੀ ਕਿਤਨੇ ਨੇ। ਬੁੱਧ ਅਸੀਂ ਤੇ ਆਖਦੇ ਕਿ ਇੱਕ ਮਹਾਤਮਾ ਬੁੱਧ ਹੋਇਆ, ਪਰ ਗਿਆਨ ਖੰਡ ਦੀ ਅਵਸਥਾ ਵਾਲਾ ਕਹਿੰਦਾ ਬਹੁਤ ਹੋਏ ਨੇ। ਨਾਥ ਅਸੀਂ ਆਖਦੇ ਨੌ ਨਾਥ ਏ, ਗਿਆਨ ਖੰਡੀਆ ਆਖਦਾ ਏ ਕਿ ਇੱਕ ਨਹੀਂ, ਨੌ ਨਹੀਂ ਸਗੋਂ ਬੇਅੰਤ ਨੇ। ਦੇਵੀਆਂ ਦੇ ਵੇਸ਼, ਕੋਈ ਆਖਦਾ ਏ ਸੱਤ ਦੇਵੀਆਂ ਨੇ, ਪਰ ਉਹ ਕਹਿੰਦੇ ਦੇਵੀਆਂ ਦੇ ਵੇਸ਼ ਵੀ ਬੜੇ ਨੇ। ਕੇਤੇ ਦੇਵ ਦਾਨਵ ਮੁਨ, ਕੇਤੇ ਕੇਤੇ ਰਤਨ ਸਮੁੰਦ, ਦੇਵਤੇ ਦਾਨਵ ਮੁਨੀ ਜਨ ਇਹ ਵੀ ਕਿੰਨੇ ਹੀ ਨੇ। ਸਮੁੰਦਰ ਦੇ ਅੰਦਰ ਜੋ ਰਤਨ ਆਖਿਆ ਜਾਂਦਾ ਹੈ 14 ਨੇ, ਆਖਦੇ ਨੇ ਗਿਆਨ ਖੰਡੀ ਨੂੰ ਇਹ ਮਹਿਸੂਸ ਹੁੰਦਾ, ਪਤਾ ਲੱਗਦਾ ਕਿ ਰਤਨ ਵੀ ਬੇਅੰਤ ਨੇ। ਕੇਤੀਆਂ ਖਾਣੀ, ਕੇਤੀਆਂ ਬਾਣੀ, ਕੇਤੇ ਪਾਤ ਨਰਿੰਦ, ਖਾਣੀਆਂ ਚਾਰ ਖਾਣੀਆਂ ਤੋਂ ਇਹ ਸੰਸਾਰ ਬਣਿਆ ਮੰਨਿਆ ਜਾਂਦਾ ਹੈ। ਅੰਡਜ ਜੇਰਜ ਸੇਤਜ ਉਤਪੁਜ, ਅੰਡਿਆਂ ਤੋਂ, ਜੇਰ ਤੋਂ, ਸਫੈ ਸੇਤਜ ਭਾਵ ਪਸੀਨੇ ਤੋਂ, ਔਰ ਉਤਪੁਜ ਭਾਵ ਜੋ ਧਰਤੀ ਤੋਂ ਬਨਸਪਤੀ ਪੈਦਾ ਹੁੰਦੀ, ਇਹਨਾਂ ਚਾਰਾਂ ਤੋਂ ਸੰਸਾਰ ਉਤਪੁਜ ਹੁੰਦਾ, ਇਹਨੂੰ ਚਾਰ ਖਾਣੀਆਂ ਆਖਿਆ ਜਾਂਦਾ। ਕੀਤੀਆਂ ਬਾਣੀ, ਬਾਣੀਆਂ ਵੀ ਕਈ ਤਰ੍ਹਾਂ ਦੀਆਂ ਨੇ। ਖੇਤੇ ਪਾ ਨਰਿੰਦ, ਰਾਜੇ ਵੀ ਕੋਈ ਇੱਕ ਨਹੀਂ, ਰਾਜਿਆਂ ਦੀਆਂ ਵੀ ਪੰਕਤੀਆਂ ਭਾਵ ਬੇਅੰਤ ਨੇ। ਕੀਤੀਆਂ ਸੁਰਤੀ ਸੇਵਕ ਕੇਤੇ, ਸੁਰਤੀਆਂ ਵੇਦ ਦੀਆਂ ਸੁਰਤੀਆਂ ਵੀ ਬਹੁਤ ਨੇ, ਸੇਵਕ ਵੀ ਕੋਈ ਇੱਕ ਨਹੀਂ ਬਹੁਤ ਨੇ। ਨਾਨਕ ਅੰਤ ਨਾ ਅੰਤ, ਉਸ ਪਰਮਾਤਮਾ ਦੇ ਇਸ ਪਸਾਰੇ ਦਾ ਨਹੀਂ ਅੰਤ ਆ ਰਿਹਾ। ਇਹ ਸਭ ਕੁਝ ਗਿਆਨ ਖੰਡ ਦੀ ਅਵਸਥਾ ਵਿੱਚ ਪਹੁੰਚਿਆ ਪਤਾ ਲੱਗਦਾ ਏ। ਹੁਣ ਇਹ ਪਤਾ ਲੱਗਿਆ ਕਿ ਐਵੇਂ ਚਾਰ ਗੱਲਾਂ ਕਰਨ ਵਾਲੇ ਨੂੰ ਗਿਆਨੀ ਨਹੀਂ ਕਹਿ ਦੇਣਾ ਚਾਹੀਦਾ। ਚਾਰ ਕਿਤਾਬਾਂ ਪੜ੍ਹਨ ਵਾਲਾ ਗਿਆਨਵਾਨ ਨਹੀਂ ਹੋ ਜਾਂਦਾ। ਗਿਆਨਵਾਨ ਜੋ ਗਿਆਨ ਖੰਡ ਦੀ ਅਵਸਥਾ ਤੇ ਪਹੁੰਚਿਆ ਹੁੰਦਾ ਏ, ਉਹਨੂੰ ਕਿੰਨਾ ਕੁਝ ਪ੍ਰਤੀਤ ਹੁੰਦਾ ਏ, ਕਿੰਨਾ ਕੁਝ ਦਿਖਾਈ ਦਿੰਦਾ ਏ। ਇਹ 35ਵੀਂ ਪੌੜੀ ਜਪਜੀ ਸਾਹਿਬ ਜੀ ਦੇ ਅੰਦਰ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ। ਅੱਜ ਦੀ ਵਿਚਾਰ ਇੱਥੇ ਸਮਾਪਤ ਹੈ ਜੀ। ਫੁੱਲਾਂ ਚੁੱਕਾਂ ਦੀ ਖਿਮਾ, ਅਮਰ ਛਕੀ ਗੁਰੂ ਵਾਲੇ ਬਣੀਏ, ਸਤਸੰਗਤ ਕਰਦੇ ਰਹੀਏ, ਕੀ ਮਿਲੇਗਾ ਜੀ। ਲੋਕ ਸੁਖੀਏ ਪਰਲੋਕ ਸਹੇਲੇ, ਨਾਨਕ ਕਰ ਪ੍ਰਭ ਆਪੇ ਮੇਲੇ।